ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰਬਾਲਮ ਸਾਖੀਆਂ, ਪਟਨੇ ਅਵਤਾਰ। ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਹਨ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪਟਨੇ ਸ਼ਹਿਰ ਵਿੱਚ ਹੋਇਆ ਸੀ। ਅਵਤਾਰ ਹੋਣਾ ਕਿਸ ਨੂੰ ਆਖੀਦਾ ਹੈ? ਜਿਵੇਂ ਕੋਈ ਬੱਚਾ ਜੰਮੇ ਤਾਂ ਕਹੀਦਾ ਹੈ ਫਲਾਣਾ ਬਾਲਕ ਜੰਮਿਆ ਹੈ। ਇਸ ਤਰ੍ਹਾਂ ਅਵਤਾਰ ਹੋਣਾ ਗੁਰੂ ਸਾਹਿਬਾਂ ਦੇ ਦੁਨੀਆਂ ਵਿੱਚ ਆਉਣ ਨੂੰ ਆਖੀਦਾ ਹੈ, ਕਿਉਂਕਿ ਉਹ ਲੋਕਾਂ ਵਾਂਗੂ ਕਰਮਾਂ ਕਰਕੇ ਨਹੀਂ ਜਨਮਦੇ, ਉਹ ਦੁਨੀਆਂ ਦਾ ਭਲਾ ਕਰਨ ਵਾਸਤੇ ਉੱਤੋਂ ਮਾਨੋ ਉੱਤਰਦੇ ਹਨ। ਜੋ ਸਾਡੇ ਦਸਵੇਂ ਗੁਰੂ ਜੀ ਪਟਨੇ ਵਿੱਚ ਅਵਤਾਰ ਹੋਏ ਸਨ, ਉਹਨਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ। ਗੁਰੂ ਤੇਗ ਬਹਾਦਰ ਸਾਡੇ ਨੌਵੇਂ ਗੁਰੂ ਸਾਹਿਬ ਹਨ। ਭਲਾ ਜੀ, ਪਟਨਾ ਕਿੱਥੇ ਕੁ ਹੋਇਆ? ਪਟਨਾ ਇੱਕ ਵੱਡਾ ਸ਼ਹਿਰ ਹੈ ਜੋ ਬਿਹਾਰ ਸੂਬੇ ਦੀ ਰਾਜਧਾਨੀ ਹੈ, ਜੋ ਸ੍ਰੀ ਅੰਮ੍ਰਿਤਸਰ ਤੋਂ ਲਗਭਗ 800 ਮੀਲ ਹੈ। ਇਹ ਨਗਰ ਗੰਗਾ ਦੇ ਕਿਨਾਰੇ ਉਰਾਰਲੇ ਪਾਸੇ ਦੂਰ ਤਾਈਂ ਚਲਾ ਗਿਆ ਹੈ। ਕਲਕੱਤੇ ਜਾਓ ਤਾਂ ਰਸਤੇ ਵਿੱਚ ਆਉਂਦਾ ਹੈ। ਇਸ ਸ਼ਹਿਰ ਵਿੱਚ ਜਨਮ ਸਥਾਨ ਹੈ ਗੁਰੂ ਜੀ ਦਾ। ਭਲਾ ਜੀ, ਨੌਵੇਂ ਗੁਰੂ ਜੀ ਤਾਂ ਪੰਜਾਬ ਰਹਿੰਦੇ ਸੀ ਤੇ ਦਸਵੇਂ ਗੁਰੂ ਜੀ ਦਾ 800 ਮੀਲ ਦੂਰ ਜਾ ਕੇ ਅਵਤਾਰ ਕਿੱਕੋਂ ਹੋਇਆ? ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਨੂੰ ਗਏ ਸਨ। ਰਸਤੇ ਵਿੱਚ ਪ੍ਰਯਾਗ ਆਦਿ ਥਾਵਾਂ ਉੱਤੇ ਹੁੰਦੇ ਹੋਏ ਪਟਨੇ ਗਏ ਸਨ। ਤਦੋਂ ਪਟਨੇ ਤੇ ਸਹਿਸਰਾਮ ਆਦਿ ਨਗਰਾਂ ਵਿੱਚ ਦੂਰ ਦੂਰ ਗੁਰੂ ਕੀ ਸਿੱਖੀ ਫੈਲੀ ਹੋਈ ਸੀ। ਪਟਨੇ ਪਹੁੰਚ ਕੇ ਨੌਵੇਂ ਗੁਰੂ ਸਾਹਿਬ ਜੀ ਆਸਾਮ ਨੂੰ ਚਲੇ ਗਏ। ਪਟਨੇ ਤੋਂ ਅੱਗੇ ਜਾ ਕੇ ਬਿਹਾਰ ਮੁੱਕਦਾ ਤੇ ਬੰਗਾਲ ਆਉਂਦਾ ਹੈ। ਹੋਰ ਪਰੇ ਨੂੰ ਜਾਓ ਤੇ ਬੰਗਾਲ ਮੁੱਕਦਾ ਤੇ ਆਸਾਮ ਆਉਂਦਾ ਹੈ। ਇਸ ਆਸਾਮ ਦੇਸ਼ ਵਿੱਚ ਕਦੇ ਗੁਰੂ ਨਾਨਕ ਸਾਹਿਬ ਜੀ ਵੀ ਗਏ ਸਨ, ਹੁਣ ਗੁਰੂ ਤੇਗ ਬਹਾਦਰ ਜੀ ਗਏ ਸਨ। ਗੁਰੂ ਜੀ ਆਪ ਤਾਂ ਆਸਾਮ ਨੂੰ ਚਲੇ ਗਏ, ਪਰ ਆਪਣੀ ਪਵਿੱਤਰ ਪਤਨੀ ਸ੍ਰੀਮਤੀ ਸਾਡੀ ਮਾਤਾ ਗੁਜਰੀ ਜੀ ਨੂੰ ਪਟਨੇ ਛੋੜ ਗਏ ਸਨ, ਨਾਲ ਉਹਨਾਂ ਦੇ ਵੀਰ ਕਿਰਪਾਲ ਚੰਦ ਜੀ ਨੂੰ, ਨਾਲ ਆਪਣੀ ਮਾਤਾ ਨਾਨਕੀ ਜੀ ਨੂੰ ਅਤੇ ਹੋਰ ਪ੍ਰੇਮੀ ਸਿੱਖਾਂ ਤੇ ਸੇਵਕਾਂ ਨੂੰ ਛੋੜ ਗਏ ਸਨ। ਉਹਨਾਂ ਦੇ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਇੱਥੇ ਹੋਇਆ। ਤਦੋਂ ਸੀ ਪੋਹ ਮਹੀਨੇ ਦੇ ਚਾਨਣੇ ਪੱਖ ਦੀ 7ਵੀਂ ਤੇ ਸੰਮਤ ਸੀ 1723 ਬਿਕਰਮੀ। ਪਟਨੇ ਵਿੱਚ ਗੁਰਸਿੱਖੀ ਚੋਖੀ ਹੈ ਸੀ। ਆਪ ਜੀ ਦੇ ਅਵਤਾਰ ਤੇ ਘਰ ਘਰ ਖੁਸ਼ੀਆਂ ਹੋਈਆਂ। ਫਿਰ ਆਸਾਮ ਗੁਰੂ ਜੀ ਨੂੰ ਖਬਰ ਘੱਲੀ ਗਈ। ਉੱਥੇ ਸਿੱਖਾਂ ਨੇ ਤੇ ਰਾਜੇ ਦੀ ਫੌਜ ਨੇ ਬੜੇ ਸ਼ਦਿਆਨੇ ਵਜਾਏ। ਪੰਜਾਬ ਵਿੱਚ ਖਬਰ ਆਈ ਤਾਂ ਗੁਰਸਿੱਖਾਂ ਦੇ ਘਰ ਵਧਾਈਆਂ ਵੱਜੀਆਂ। ਸ਼ਾਹ ਭੀਖ ਦੀ ਸਾਖੀ। ਇੱਕ ਮੁਸਲਮਾਨ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਉਸ ਸਮੇਂ ਹੋਇਆ ਹੈ। ਉਹਦੇ ਵੱਡੇ ਕੋਹੜਾਮ ਪਿੰਡ ਦੇ ਸਨ। ਆਪ ਸਿਆਣੇ ਪਿੰਡ ਵਿੱਚ ਰਹਿੰਦੇ ਸੀ, ਜੋ ਕੈਂਥਲ ਦੇ ਲਾਗੇ ਕਰਨਾਲ ਦੇ ਜ਼ਿਲ੍ਹੇ ਵਿੱਚ ਹੈ। ਜਦੋਂ ਪਟਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਤਾਂ ਸ਼ਾਹ ਭੀਖ ਸਮਾਧੀ ਲਾ ਕੇ ਰੱਬ ਜੀ ਦੇ ਧਿਆਨ ਵਿੱਚ ਜੁੜਿਆ ਬੈਠਾ ਸੀ। ਇਸ ਨੂੰ ਇੱਕ ਚਾਨਣਾ ਦਿਸਿਆ। ਇਸ ਨੇ ਡਿੱਠਾ ਕਿ ਇਸ ਚਾਨਣੇ ਵਿੱਚ ਇੱਕ ਬੜੇ ਉੱਚੇ ਮਹਾਂਪੁਰਖ, ਜੋ ਉਹਨਾਂ ਦੇ ਪੈਗੰਬਰਾਂ ਤੋਂ ਵੀ ਵੱਡੇ ਹਨ, ਧਰਤੀ ਉੱਤੇ ਆਏ ਹਨ। ਇਸ ਨੇ ਇਹ ਵੀ ਵੇਖ ਲਿਆ ਕਿ ਉਹ ਪਟਨੇ ਸ਼ਹਿਰ ਵਿੱਚ ਫਲਾਣੇ ਮਕਾਨ ਵਿੱਚ ਉਤਰੇ ਹਨ। ਇਹ ਵੀ ਦੇਖ ਲਿਆ ਕਿ ਉਹ ਲੋਕਾਂ ਨੂੰ ਸੁੱਖ ਦੇਣ ਵਾਸਤੇ ਤੇ ਜ਼ੋਰਾਂ ਵਰਾਂ ਡਾਢਿਆਂ ਤੇ ਧੱਕੇ ਕਰਨ ਵਾਲਿਆਂ ਨੂੰ ਸੋਧਣ ਆਏ ਹਨ, ਅਰਥਾਤ ਸਿੱਧੇ ਰਸਤੇ ਪਾਉਣ ਲਈ ਆਏ ਹਨ। ਸੋ ਸ਼ਾਹ ਭੀਖ ਨੂੰ ਪਿਆਰ ਆ ਗਿਆ ਤੇ ਕਈ ਸੌ ਮੀਲ ਦਾ ਸਫ਼ਰ ਕਰਕੇ ਪਟਨੇ ਪਹੁੰਚ ਗਿਆ। ਜਾਂ ਗੁਰੂ ਘਰ ਦੀ ਡਿਓੜੀ ਵਿੱਚ ਅਲਖ ਜਗਾਈ, ਗੁਰੂ ਘਰ ਦੇ ਰਾਖੇ ਚੋਬਦਾਰ ਨੇ ਪੁੱਛਿਆ, ਸਾਈ ਲੋਕ ਜੀ ਕਿੱਕੋਂ ਆਏ ਹੋ? ਤਾਂ ਆਪ ਨੇ ਆਖਿਆ, ਸਾਹਿਬਜ਼ਾਦੇ ਦੇ ਦਰਸ਼ਨ ਨੂੰ ਆਇਆ ਹਾਂ। ਮੈਂ ਆਪਣੇ ਧਿਆਨ ਵਿੱਚ ਵੇਖਿਆ ਹੈ ਕਿ ਬੜੇ ਤੇਜ ਵਾਲੇ ਆਏ ਹਨ। ਘਰ ਵਿੱਚ ਪਹਿਲਾਂ ਤਾਂ ਮਾਮਾ ਜੀ ਤੇ ਹੋਰਨਾਂ ਨੇ ਸ਼ੁਭਾ ਕੀਤਾ ਕਿ ਇਹ ਕੋਈ ਗੁੱਜਾ ਵੈਰੀ ਨਾ ਹੋਵੇ, ਪਰ ਫਿਰ ਤਸੱਲੀ ਆ ਗਈ ਤਾਂ ਇੱਕ ਡਿਓੜੀ ਵਿੱਚ ਦੀਵਾਨ ਲਾ ਕੇ ਸੋਹਣੇ ਬਾਲਕ ਨੂੰ ਮਾਮਾ ਜੀ ਲੈ ਆਏ। ਹੋਰ ਸਿੱਖ ਸੰਗਤ ਵੀ ਆ ਜੁੜੀ। ਸ਼ਾਹ ਭੀਖ ਨੇ ਦਰਸ਼ਨ ਕਰਕੇ ਮੱਥਾ ਟੇਕਿਆ, ਚਰਨ ਅੱਖਾਂ ਨੂੰ ਲਾਏ, ਫੇਰ ਦੋ ਨਿੱਕੀਆਂ ਮਟਕੀਆਂ ਮਠਿਆਈ ਦੀਆਂ ਅੱਗੇ ਕੀਤੀਆਂ। ਇਹਨਾਂ ਦੋਹਾਂ ਉੱਤੇ ਸੋਹਣੇ ਬਾਲਕ ਨੇ ਆਪਣੇ ਹੱਥ ਲਾ ਦਿੱਤੇ। ਸਾਰੇ ਦੇਖਣ ਵਾਲੇ ਹੈਰਾਨ ਹੋ ਗਏ। ਸ਼ਾਹ ਭੀਖ ਨੇ ਕਿਹਾ, ਧੰਨ ਹੋ ਧੰਨ ਹੋ, ਫਿਰ ਮੱਥਾ ਟੇਕਿਆ ਤੇ ਜੋ ਕੁਛ ਭੇਟਾ ਚੜਾਉਣ ਵਾਸਤੇ ਲਿਆਇਆ ਸੀ ਅੱਗੇ ਧਰ ਦਿੱਤੀਆਂ। ਫਿਰ ਮੱਥਾ ਟੇਕ ਕੇ ਤੇ ਮਾਮਾ ਜੀ ਨੂੰ ਸ਼ੁਕਰ ਸ਼ੁਕਰ ਆਖ ਕੇ ਅਦਬ ਨਾਲ ਬਾਹਰ ਆ ਗਿਆ। ਬਾਹਰ ਆਏ ਨੂੰ ਉਸਦੇ ਮੁਰੀਦਾਂ ਨੇ ਅਰਥਾਤ ਚੇਲਿਆਂ ਨੇ ਪੁੱਛਿਆ, ਆਪ ਜੀ ਉਹ ਮਠਿਆਈ ਦੀਆਂ ਦੋਵੇਂ ਮਟਕੀਆਂ ਮੋੜ ਲਿਆਏ, ਇਹ ਨਾ ਭੇਟਾ ਕੀਤੀਆਂ? ਤਾਂ ਸ਼ਾਹ ਪੀਕ ਕਹਿਣ ਲੱਗਾ, ਮੈਂ ਤਾਂ ਇਹ ਪਰਖਣ ਵਾਸਤੇ ਕੀਤੀਆਂ ਸਨ। ਅੱਗੇ ਮੇਰੀ ਪੁੱਛ ਸੀ ਕਿ ਤੁਸੀਂ ਜੋ ਬੜੇ ਤੇਜ਼ ਵਾਲੇ ਆਏ ਹੋ, ਕਿਸ ਨੂੰ ਰੱਖੋਗੇ, ਕਿਸ ਨੂੰ ਮਾਰੋਗੇ, ਹਿੰਦੂਆਂ ਨੂੰ ਕਿ ਮੁਸਲਮਾਨਾਂ ਨੂੰ? ਜਦ ਸਾਹਿਬਜ਼ਾਦੇ ਬੜੇ ਤੇਜ਼ ਵਾਲੇ ਨੇ ਦੋਵੇਂ ਹੱਥ ਦੋਹਾਂ ਨੂੰ ਛੁਹਾ ਦਿੱਤੇ ਤਾਂ ਮੈਂ ਸਮਝ ਗਿਆ ਕਿ ਆਖਦੇ ਹਨ, ਅਸੀਂ ਨਾ ਹਿੰਦੂ ਦਾ ਨਾ ਮੁਸਲਮਾਨ ਦਾ ਨਾਸ਼ ਕਰਨਾ ਹੈ, ਅਸਾਂ ਤਾਂ ਜ਼ੁਲਮ ਦਾ ਨਾਸ਼ ਕਰਨਾ ਹੈ, ਸਾਡਾ ਵੈਰ ਕਿਸੇ ਨਾਲ ਵੀ ਨਹੀਂ। ਸੁਣੋ ਮੇਰੇ ਮੁਰੀਦੋ, ਇਸ ਬਾਲਕੇ ਨੂੰ ਰੱਬ ਜੀ ਨੇ ਘੱਲਿਆ ਹੈ, ਸਾਰੇ ਅਦਬ ਕਰੋ ਅਤੇ ਮੱਥਾ ਟੇਕੋ। ਇਸ ਤਰ੍ਹਾਂ ਸ਼ਾਹ ਪੀਕ ਦਰਸ਼ਨ ਕਰਕੇ ਆਪਣੇ ਦੇਸ਼ ਮੁੜ ਆਇਆ। ਬਾਲ ਚੋਜ, ਜਿੱਕੋਂ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਪਲਦੇ ਹਨ, ਆਪ ਵੀ ਆਪਣੀ ਪਿਆਰੀ ਮਾਤਾ ਦੀ ਗੋਦੀ ਵਿੱਚ ਖੇਲ ਖੇਲ ਕੇ ਪਲੇ। ਮਾਂ ਬੜੇ ਲਾਡਾਂ ਨਾਲ ਪਾਲਦੀ ਸੀ। ਦਾਦੀ, ਜਿਨ੍ਹਾਂ ਦਾ ਨਾਂ ਮਾਤਾ ਨਾਨਕੀ ਜੀ ਸੀ, ਵੀ ਬਹੁਤ ਲਾਡ ਕਰਦੀ ਸੀ। ਮਾਮਾ ਕਿਰਪਾਲ ਚੰਦ ਜੀ ਪਿਆਰ ਵੀ ਕਰਦੇ ਸਨ, ਲਾਡ ਵੀ ਲੜਾਉਂਦੇ ਸਨ ਅਤੇ ਹਰ ਤਰ੍ਹਾਂ ਦੀ ਰਾਖੀ ਵੀ ਕਰਦੇ ਸਨ। ਬਾਲਕ ਗੁਰੂ ਜੀ ਦਾ ਨਾਮ ਗੋਬਿੰਦ ਸਿੰਘ ਰੱਖਿਆ ਗਿਆ। ਮਾਤਾ ਅਤੇ ਦਾਦੀ ਲਾਡ ਨਾਲ ਗੋਬਿੰਦ ਗੋਬਿੰਦ ਕਰਕੇ ਆਵਾਜ਼ਾਂ ਮਾਰਦੀਆਂ ਸਨ। ਬਾਲਕ ਗੁਰੂ ਬਹੁਤ ਸੋਹਣੇ ਸਨ, ਬੜੇ ਹਸਮੁਖ ਸਨ, ਹਰ ਵੇਲੇ ਹੰਸੂ ਹੰਸੂ ਕਰਦੇ ਲੱਗਦੇ ਸਨ। ਹੋਰਨਾਂ ਬਾਲਾਂ ਵਾਂਗੂ ਰੋਣਾ ਤਾਂ ਜਾਣਦੇ ਹੀ ਨਹੀਂ ਸਨ। ਦਿਨੋਂ ਦਿਨ ਵੱਡੇ ਹੋ ਰਹੇ ਸਨ, ਪਹਿਲੋਂ ਖਿਡੌਣਿਆਂ ਨਾਲ ਖੇਡਣ ਲੱਗੇ, ਫਿਰ ਵੱਡੇ ਹੋਏ ਤਾਂ ਰਿੜਦੇ ਰਿੜਦੇ ਖੜੋਣ ਲੱਗ ਪਏ। ਰਿੜਦੇ ਵੀ ਬੈਠੇ ਬੈਠੇ ਸਨ, ਕਮਰ ਝੁਕਾ ਕੇ ਕਦੇ ਨਾ ਸਿਰ ਰਿੜੇ, ਖੜੋਂਦੇ ਖੜੋਂਦੇ ਫਿਰ ਤੁਰਨ ਲੱਗ ਪਏ। ਇਸੇ ਤਰ੍ਹਾਂ ਦਿਨੋਂ ਦਿਨ ਵੱਡੇ ਹੁੰਦੇ ਗਏ। ਮਾਂ ਬੜੇ ਲਾਡ ਨਾਲ ਸੋਹਣੇ ਸੋਹਣੇ ਕੱਪੜੇ ਪਾਉਂਦੀ ਸੀ। ਜਦੋਂ ਜ਼ਰਾ ਹੋਰ ਸਿਆਣੇ ਹੋਏ ਅਤੇ ਤੁਰਨ ਫਿਰਨ ਲੱਗ ਪਏ ਤਾਂ ਮਾਤਾ ਜੀ ਆਪ ਦੇ ਸੀਸ ਪੱਗ ਬੰਨ੍ਹਦਿਆ ਕਰਦੇ ਸਨ। ਸ਼ਹਿਰ ਦੇ ਸਿੱਖ ਸੇਵਕ ਬੜੇ ਬੜੇ ਧਨੀ ਲੋਕ ਵੀ ਸਨ। ਧਨੀਆਂ ਦੀਆਂ ਇਸਤਰੀਆਂ ਖਿਡੌਣੇ ਕੱਪੜੇ ਗਹਿਣੇ ਲਿਆ ਲਿਆ ਭੇਟਾ ਕਰਦੀਆਂ ਸਨ। ਇੱਕ ਦਿਨ ਕਿਸੇ ਬੀਬੀ ਨੇ ਸੋਹਣੀ ਨਿੱਕੀ ਜਿਹੀ ਵੜਮੁੱਲੇ ਖੰਭਾਂ ਦੀ ਕਲਗੀ, ਜੋ ਜੜਾਊ ਜਿਗਾ ਉੱਤੇ ਲਾਈ ਹੋਈ ਸੀ, ਲਿਆ ਭੇਟਾ ਕੀਤੀ। ਮਾਤਾ ਜੀ ਨੇ ਉਹ ਕਲਗੀ ਕਦੇ ਕਦੇ ਪੱਗ ਵਿੱਚ ਸਜਾ ਦੇਣੀ, ਤਦੋਂ ਲੋਕੀ ਕਲਗੀਆਂ ਵਾਲਾ ਕਹਿਣ ਲੱਗ ਪਏ। ਹੁਣ ਵਰੇਸ ਬਾਲਾਂ ਨਾਲ ਖੇਡਣ ਦੀ ਆ ਗਈ। ਕਦੇ ਆਪਣੇ ਵਿਹੜੇ ਵਿੱਚ, ਕਦੇ ਗਲੀ ਵਿੱਚ, ਕਦੇ ਬਾਜ਼ਾਰਾਂ ਵਿੱਚ ਖੇਡਦੇ ਤੇ ਕਦੇ ਗੰਗਾ ਕਿਨਾਰੇ ਜਾ ਨਿਕਲਦੇ। ਪਤਾ ਨਹੀਂ ਲੱਗਾ ਕਦੋਂ ਤੇ ਕਿੰਝ ਤਰਨਾ ਸਿੱਖ ਗਏ। ਮਾਮਾ ਜੀ ਰਾਖੀ ਰੱਖਦੇ, ਨਾਲ ਵੀ ਜਾਂਦੇ, ਬੇੜੀਆਂ ਵਿੱਚ ਆਪ ਲੈ ਚੜ੍ਹਦੇ, ਪਰ ਬਾਲ ਗੁਰੂ ਜੀ ਆਪਣੇ ਆਪ ਵੀ ਅਚਰਜ ਖੇਡਾਂ ਰਚਾਉਂਦੇ, ਬੱਚਿਆਂ ਨੂੰ ਫੌਜਾਂ ਵਾਂਗੂ ਖੜਿਆ ਕਰਕੇ ਆਪਣੇ ਹੁਕਮ ਦਿੰਦੇ, ਅੱਗੇ ਪਿੱਛੇ ਤੋਰਦੇ, ਖੜਾ ਕਰਦੇ, ਭਜਾਉਂਦੇ ਤੇ ਰੋਕਦੇ। ਸਭ ਬੱਚੇ ਮਗਰ ਮਗਰ ਹੁਕਮ ਮੰਨਦੇ ਟੁਰਦੇ। ਆਪਣੇ ਸਾਥੀ ਬਾਲਾਂ ਨੂੰ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਵੇਰ ਘਰ ਲੈ ਆਉਂਦੇ, ਪੰਗਤ ਲਵਾ ਕੇ ਰੋਟੀ ਖਿਲਾਉਂਦੇ। ਜਦ ਬੇੜੀ ਦੀ ਸੈਰ ਨੂੰ ਜਾਂਦੇ ਜਾਂ ਬਾਗਾਂ ਦੀ ਸੈਰ ਨੂੰ ਜਾਂਦੇ ਤਾਂ ਵੀ ਬਾਲਾਂ ਦੀ ਆਪਣੀ ਸੈਨਾ ਕਈ ਵੇਰ ਨਾਲ ਲੈ ਜਾਂਦੇ। ਕਦੇ ਨਦੀ ਕਿਨਾਰੇ ਘਾਟ ਤੇ ਜਾ ਕੇ ਬੱਚੇ ਨਦੀ ਵਿੱਚ ਵੜ ਕੇ ਖੂਬ ਪਾਣੀ ਉਛਾਲਦੇ ਤੇ ਅਨੇਕ ਖੇਡਾਂ ਕਰਦੇ। ਕਦੇ ਅੱਗੇ ਅੱਗੇ ਆਪ ਟੁਰਦੇ, ਮਗਰ ਬੱਚੇ ਕਦਮ ਬੰਨ ਕੇ ਟੁਰਦੇ। ਕਦੇ ਖੇਲਦੇ ਇੱਕ ਦੂਜੇ ਤੇ, ਖੇਲਾਂ ਵਿੱਚ ਹੀ ਹੱਲੇ ਕਰਕੇ ਗੁੱਥਮ ਗੁੱਥੇ ਹੋ ਜਾਂਦੇ। ਬਾਜ਼ਾਰ ਵਿੱਚ ਕੋਈ ਬਾਹਰੋਂ ਆਇਆ ਪੁੱਛਦਾ ਕਿ ਬੱਚੇ ਅਨੋਖੀਆਂ ਖੇਲਾਂ ਖੇਲਦੇ ਹਨ, ਕੌਣ ਹੈ ਇਹਨਾਂ ਦਾ ਮੀਰੀ ਸਰਦਾਰ? ਤਾਂ ਕਿਸੇ ਦੱਸਣਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਗੋਬਿੰਦ ਹੈ। ਜੇ ਉਸ ਪੁੱਛਣਾ ਉਹ ਗੋਬਿੰਦ ਕਿਹੜਾ ਹੈ, ਤਾਂ ਕਿਸੇ ਦੱਸਣਾ, ਤੂੰ ਸਿਆਣ ਕਰ ਲੈ ਸਾਰੇ ਮੁੰਡਿਆਂ ਦੀ, ਜਿਸ ਦੀ ਪੱਗ ਵਿੱਚ ਕਲਗੀ ਹੋਏਗੀ ਉਹ ਹੈ ਗੋਬਿੰਦ। ਸਾਰਿਆਂ ਨੂੰ ਮਗਰ ਪਿੱਛੇ ਲਾ ਕੇ ਤੋਰਨ ਵਾਲਾ ਤੇ ਨਵੀਆਂ ਖੇਲਾਂ ਦੱਸਣ ਵਾਲਾ। ਪੂਰੇ ਗੁਰੂ ਦਾ ਬਾਲ ਕਾਜੂ ਹੋਇਆ, ਇਹ ਬੜੇ ਤੇਜ਼ ਵਾਲਾ ਹੈ, ਇਹ ਧੁਰੋਂ ਰੱਬ ਜੀ ਪਾਸੋਂ ਆਇਆ ਹੈ। ਇਹ ਗੱਲ ਵੀ ਲੋਕਾਂ ਵਿੱਚ ਹੋ ਗਈ ਕਿ ਇਹ ਬਾਲਕਾ ਕਿਸੇ ਵੇਲੇ ਡਾਢੀ ਖੁਸ਼ੀ ਕਿ ਗੁੱਸੇ ਵਿੱਚ ਜੋ ਕੁਛ ਆਖ ਦਿੰਦਾ ਹੈ ਤਾਂ ਉਹ ਕੁਛ ਹੋ ਕੇ ਰਹਿੰਦਾ ਹੈ। ਇਸ ਕਰਕੇ ਨਾਲ ਦੇ ਖੇਲਣ ਵਾਲੇ ਬਾਲਕ ਤੇ ਗੁਰਸਿੱਖ ਤੇ ਬੀਬੀਆਂ ਭੈ ਵੀ ਮੰਨਣ ਲੱਗ ਪਏ ਸਨ। ਪਰ ਬੜੇ ਅਚਰਜ ਦੀ ਗੱਲ ਹੈ ਕਿ ਇੱਕ ਦਿਨ ਕੁਛ ਬੀਬੀਆਂ ਨੇ ਬੜੇ ਪਿਆਰ ਦੇ ਕੇ ਇਹ ਵਾਹ ਲਾਈ ਕਿ ਗੁਰੂ ਬਾਲਕੇ ਦੇ ਮੂੰਹੋਂ ਇਹ ਅਸੀਸ ਨਿਕਲ ਜਾਵੇ ਕਿ ਇਸ ਬੀਬੀ ਦੇ ਘਰ ਬੱਚੇ ਜੰਮ ਪੈਣ। ਕਿਸ ਬੀਬੀ ਦੇ? ਕੋਈ ਆਪਣੇ ਵਿੱਚੋਂ ਬੀਬੀ ਲੈ ਆਈਆਂ ਸਨ, ਜਿਸ ਨੂੰ ਪੁੱਤਰ ਖਿਡਾਉਣ ਦੀ ਬੜੀ ਰੀਝ ਆਉਂਦੀ ਸੀ। ਜਦ ਸਾਰੀਆਂ ਬੀਬੀਆਂ ਨੇ ਫਲਾਹੁਣੀਆਂ ਦੇ ਕੇ ਫੁਲਾਇਆ ਕਿ ਹੇ ਗੁਰੂ ਕੇ ਨੰਦਨ ਜੀ, ਇਸ ਬੀਬੀ ਨੂੰ ਕਹਿ ਦਿਓ ਜਾ ਤੇਰੀ ਗੋਦੀ ਬੇਟਾ ਖੇਲੇਗਾ। ਤਦ ਝੱਟ ਹਾਸੇ ਖੇਡੇ ਦਾ ਚਿਹਰਾ ਵੱਟ ਗਿਆ। ਸਿਆਣੇ ਕਿਸੇ ਵੱਡੇ ਗਿਆਨੀ ਵਾਂਗ ਗੱਲਾਂ ਕਰਨ ਲੱਗ ਪਏ। ਆਖਣ ਲੱਗੇ, ਇਹਦੇ ਕਰਮ ਜਾਣਨ, ਕਰਮ ਹੋਏ ਤਾਂ ਬੇਟਾ ਹੋ ਜਾਸੀ, ਮੈਂ ਕਿਉਂ ਆਖਾਂ ਪੁੱਤਰ ਜੰਮੇ। ਸਾਰੇ ਹੈਰਾਨ ਹੋ ਗਏ ਕਿ ਬਾਲਕੇ ਦੀ ਉਮਰਾਂ ਦੇਖੋ ਤੇ ਕਿਸੇ ਦੀ ਫੁਲਾਹਣੀ ਵਿੱਚ ਨਹੀਂ ਆਇਆ ਤੇ ਕੈਸੀ ਗੱਲ ਪੱਕੀ ਦਿਨਾਈ ਦੀ ਕਰ ਦਿੱਤੀ ਸੋ। ਇਸੇ ਤਰ੍ਹਾਂ ਇੱਕ ਦਿਨ ਮਾਤਾ ਜੀ ਨੂੰ ਬੇਨਤੀ ਕੀਤੀ ਗਈ ਕਿ ਸਾਹਿਬਜ਼ਾਦੇ ਦੇ ਮੂੰਹੋਂ ਇਸ ਬੀਬੀ ਨੂੰ, ਜਿਸ ਨੂੰ ਨਾਲ ਲਿਆਈਆਂ ਹਾਂ, ਅਸੀਸ ਲੈ ਦਿਓ ਕਿ ਇਹ ਪੁੱਤਰ ਖਿਡਾਵੇ। ਜਦ ਆਪ ਜੀ ਖੇਡਦੇ ਖੇਡਦੇ ਆਏ ਤਾਂ ਮਾਤਾ ਜੀ ਨੇ ਪਿਆਰ ਦੇ ਕੇ ਕਿਹਾ, ਬੇਟਾ, ਇਹ ਤੇਰੇ ਪਿਤਾ ਗੁਰੂ ਜੀ ਦੇ ਸਿੱਖ ਹਨ, ਅਸੀਸ ਦੇਹੋ, ਕਹੋ ਜਾ ਤੇਰੀ ਗੋਦੀ ਪੁੱਤਰ ਖੇਲੇਗਾ। ਤਾਂ ਉਸੇ ਬਾਲਕ ਲੀਲਾ ਦੇ ਰੰਗ ਵਿੱਚ ਤਾੜੀ ਮਾਰ ਕੇ ਹੱਸੇ, ਅੰਮਾ, ਪੁੱਤਰ ਐਵੇਂ ਦੇ ਦੇਈਦੇ ਹਨ? ਇਹਨਾਂ ਕੋਲ ਕਈ ਕਿਸ਼ਤੀਆਂ ਹਨ, ਇੱਕ ਜੋ ਸਭ ਤੋਂ ਸੋਹਣੀ ਹੈ ਮੈਨੂੰ ਦੇ ਦੇਣ, ਫਿਰ ਇੱਕ ਪੁੱਤਰ ਕੀ ਪੰਜ ਲੈ ਲੈਣ। ਉਸ ਸਵਾਣੀ ਨੇ ਮੱਥਾ ਟੇਕਿਆ, ਖੁਸ਼ ਹੋ ਗਈ ਕਿ ਮੈਨੂੰ ਅਸੀਸ ਮਿਲ ਗਈ ਹੈ। ਉਸ ਦੀਆਂ ਸਾਥਣਾਂ ਨੇ ਕਿਹਾ ਕਿ ਸਾਹਿਬਜ਼ਾਦੇ ਜੀ, ਉਹ ਕਿਸ਼ਤੀ ਹੁਣ ਤੋਂ ਆਪ ਦੀ ਹੋ ਗਈ, ਅਸਾਂ ਭੇਟਾ ਕਰ ਦਿੱਤੀ ਹੈ। ਨਿੱਕੀ ਜਿਹੀ ਛੜੀ ਹੱਥ ਵਿੱਚ ਸੀ, ਉਹ ਬੀਬੀ ਦੇ ਸਿਰ 'ਤੇ ਪੰਜ ਨਿੱਕੀਆਂ ਠੋਕਰਾਂ ਦੇ ਕੇ ਬੋਲੇ, ਇੱਕ ਨਹੀਂ ਪੰਜ ਹੋਣਗੇ। ਘਰ ਜਾ ਕੇ ਉਸ ਬੀਬੀ ਨੇ ਆਪਣੇ ਪਤੀ ਨੂੰ ਕਿਹਾ, ਉਹ ਬੜਾ ਸ਼ਾਹ ਸੀ ਅਤੇ ਬੇੜੀਆਂ ਦਾ ਮਾਲਕ ਸੀ, ਗੁਰੂ ਕਾ ਸਿੱਖ ਸੀ। ਉਸਨੇ ਧੰਨ ਭਾਗ ਸਮਝੇ ਕਿ ਗੁਰੂ ਬਾਲਕੇ ਦੇ ਮੂੰਹੋਂ ਸ਼ੁਕਰ ਹੈ ਨਿੱਕੀ ਜਿਹੀ ਮੰਗ ਨਿਕਲੀ ਹੈ, ਨਹੀਂ ਤਾਂ ਗੁਰੂ ਦਾਤੇ ਹਨ, ਕਦੇ ਕੁਛ ਨਹੀਂ ਮੰਗਦੇ। ਹੈ ਤਾਂ ਬਿਲਾਸ ਬਾਲਕੇ ਦਾ, ਪਰ ਸ਼ੁਕਰ ਹੈ ਕਿ ਕੁਛ ਮੰਗਿਆ ਨੇ, ਇਹਨਾਂ ਨੂੰ ਕੋਈ ਪਰਵਾਹ ਪਈ ਹੈ। ਉਸੇ ਦਿਨ ਇੱਕ ਸੋਹਣੀ ਸੁਭਕ ਸੈਰ ਕਰਨ ਵਾਲੀ ਕੀਮਤੀ ਕਿਸ਼ਤੀ ਆਪ ਦੀ ਭੇਟਾ ਕਰ ਦਿੱਤੀ ਗਈ। ਇਹ ਵੀ ਦੱਸੀਦਾ ਹੈ ਕਿ ਸਮਾਂ ਪਾ ਕੇ ਉਸਦੇ ਘਰ ਪੰਜ ਹੀ ਪੁੱਤਰ ਹੋ ਗਏ। ਅਨੋਖੇ ਕੌਤਕ, ਗੁਰੂ ਜੀ ਦੇ ਘਰ ਤੋਂ ਥੋੜ੍ਹੀ ਦੂਰ ਇੱਕ ਬੁੱਢੀ ਮਾਈ ਵਸਦੀ ਸੀ। ਉਹ ਚਰਖਾ ਕੱਤਦੀ ਹੁੰਦੀ ਸੀ, ਕਦੇ ਕਦੇ ਮੌਜ ਵਿੱਚ ਆ ਕੇ ਆਪ ਉਸਦੇ ਕੋਲ ਛੋਪਲੇ ਜਿਹੇ ਜਾ ਕੇ ਉਸਦੇ ਮੋਢਿਆਂ 'ਤੇ ਪੂਣੀਆਂ ਦੀ ਪਟਾਰੀ ਫੜ ਕੇ ਸਭ ਕੁਛ ਖਲੇਰ ਸੁੱਟਦੇ ਅਤੇ ਆਪ ਨੱਸ ਪੈਂਦੇ। ਬੁੱਢੀ ਨੇ ਛੂਸ਼ਕ ਲੈ ਕੇ ਮਗਰ ਭੱਜਣਾ, ਜਿਸ ਵੇਲੇ ਨੇੜੇ ਆਵੇ ਤਾਂ ਸੋਹਣੇ ਬਾਲਕੇ ਨੇ ਉੱਠ ਭੱਜਣਾ, ਫਿਰ ਖੜੋ ਜਾਣਾ, ਫਿਰ ਭੱਜਣਾ, ਫੜਾਈ ਦੇਣ ਵਾਲੇ ਹੋ ਕੇ ਫਿਰ ਫੜਾਈ ਨਾ ਦੇਣੀ। ਇਸ ਤਰ੍ਹਾਂ ਇੱਕ ਦਿਨ ਮਾਈ ਗਈ ਉਲਾਂਭਾ ਲੈ ਕੇ ਮਾਤਾ ਗੁਜਰੀ ਜੀ ਪਾਸ, ਜਾ ਸ਼ਿਕਾਇਤਾਂ ਲਾਈਆਂ ਵੱਧ ਵੱਧ ਕੇ। ਮਾਤਾ ਜੀ ਨੇ ਉਸਨੂੰ ਕੁਛ ਕੱਪੜੇ ਦਿੱਤੇ, ਕੁਛ ਰੁਪਈਏ ਦਿੱਤੇ। ਮਾਈ ਪ੍ਰਸੰਨ ਹੋ ਗਈ, ਅਸੀਸਾਂ ਦੇਣ ਲੱਗ ਪਈ, ਆਖੇ, ਬਾਲ ਹਨ ਨਾ, ਚੋਜੀ ਬਾਲ ਹਨ, ਕੋਈ ਡਰ ਨਹੀਂ, ਮੇਰੇ ਨਾਲ ਖੇਡ ਕਰ ਲਿਆ ਕਰੇ। ਮਾਤਾ ਜੀ ਰੱਬ ਵੱਲੋਂ ਆਏ ਆਪਣੇ ਬਾਲਕੇ ਨੂੰ ਗੁੱਸੇ ਨਹੀਂ ਸੀ ਹੁੰਦੇ, ਆਪੇ ਆਪਣੇ ਬਾਲਕੇ ਦੇ ਇਹੋ ਜਿਹੇ ਚੋਜਾਂ ਉੱਤੇ ਗੱਫੇ ਦੇ ਕੇ ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਰਜਾ ਲੈਂਦੇ ਸੀ, ਕਿਉਂਕਿ ਉਹ ਸਮਝਦੇ ਸਨ ਕਿ ਮੇਰਾ ਗੋਬਿੰਦ ਗੋਬਿੰਦ ਦਾ ਘੱਲਿਆ, ਉਸਦਾ ਪਿਆਰਾ ਹੈ, ਰੱਬ ਜੀ ਦਾ ਪੁੱਤਰ ਹੈ, ਇਹ ਜੋ ਕੁਝ ਕਰਦਾ ਹੈ ਉਹ ਭਲਾ ਹੈ। ਇਸੇ ਮਾਈ ਬਾਬਤ ਖਿਆਲ ਹੈ ਕਿ ਇੱਕ ਦਿਨ ਮਾਤਾ ਨੂੰ ਕਿਹਾ ਸਾਨੇ, ਇਸ ਮਾਈ ਦੇ ਪੂਣੀਆਂ ਮੁੱਢੇ ਨਹੀਂ ਲਏ, ਨਹੀਂ ਪਏ ਲੁੱਟੀ ਦੇ, ਇਸ ਦੇ ਪਾਪ ਕਰਮ ਪਏ ਲੁੱਟੀ ਦੇ ਹਨ। ਅੰਮੀ ਜੀ, ਇਸ ਦੀ ਗਰੀਬੀ ਪਈ ਉੱਡਦੀ ਏ, ਤੁਸੀਂ ਕਿੰਨੇ ਰੁਪਈਏ ਪਏ ਦਿੰਦੇ ਹੋ? ਇਸ ਤਰ੍ਹਾਂ ਦੀ ਜਦ ਕੋਈ ਉੱਚੀ ਗੱਲ ਕਰ ਦਿੰਦੇ ਸਨ ਤਾਂ ਲੋਕੀ ਤਾਂ ਦੰਗ ਰਹਿ ਜਾਂਦੇ ਸਨ, ਪਰ ਵੱਡੀ ਅੰਮੀ ਸਮਝਦੀ ਸੀ ਕਿ ਇਹ ਕੋਈ ਬੱਚਾ ਥੋੜ੍ਹਾ ਹੈ, ਇਹ ਤਾਂ ਸਾਰੀਆਂ ਅਕਲਾਂ ਦਾ ਕੋਟ ਤੁਰੋਂ ਆਇਆ ਹੈ। ਇਸ ਤਰ੍ਹਾਂ ਜਿਸ ਜਿਸ ਨਾਲ ਆਪ ਖੇਲੇ ਜਾਂ ਛੇੜਖਾਨੀਆਂ ਕੀਤੀਆਂ, ਸਭ ਨੂੰ ਤਾਰਿਆ ਸੀ। ਉਹ ਛੇੜਖਾਨੀਆਂ ਕਰਦੇ ਹੀ ਤਾਂ ਸਨ ਜੋ ਮੈਂ ਹਾਸੇ ਖੇਡੇ ਇਹਨਾਂ ਦੇ ਭਲੇ ਕਰਦਿਆਂ ਤੇ ਪਾਪ ਨਾਸ਼ ਹੋ ਜਾਵਨੇ ਨੇ। ਸ਼ਿਵਦੱਤ, ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨੇ ਦੇ ਇਹੋ ਜਿਹੇ ਚੋਜ ਸੁਣ ਕੇ ਕਈ ਬੱਚਿਆਂ ਨੂੰ ਪੁੱਛ ਹੋ ਆਉਂਦੀ ਕਿ ਛੋਟੇ ਹੁੰਦੇ ਗੁਰੂ ਸਾਹਿਬ ਇਹੋ ਜਿਹੇ ਅਥਰੇ ਬਾਲ ਕਿਉਂ ਸਨ? ਪਰ ਉਹ ਅਥਰੇ ਨਹੀਂ ਸਨ, ਉਹ ਜਾਣ ਕੇ ਬੱਚਿਆਂ ਵਾਂਗੂ ਇਹੋ ਜਿਹੀਆਂ ਗੱਲਾਂ ਕਰਦੇ ਸਨ ਜਿਨ੍ਹਾਂ ਕਰਕੇ ਖਰੂਦੀ ਖਰੂਦੀ ਲੱਗਣ, ਪਰ ਉਹਨਾਂ ਚੋਜਾਂ ਵਿੱਚ ਭਲਿਆਈਆਂ ਕਰ ਜਾਂਦੇ ਸਨ। ਭਾਵੇਂ ਉਮਰਾਂ ਛੋਟੀ ਸੀ, ਪਰ ਅੰਦਰੋਂ ਪੂਰੀ ਪੂਰੀ ਉਹ ਹੋਸ਼ ਸੀ ਜੋ ਸੰਤ ਮਹਾਤਮਾ ਅਵਤਾਰ ਕੇ ਗੁਰੂ ਵਿੱਚ ਹੋਣੀ ਚਾਹੀਦੀ ਹੈ। ਜਿਵੇਂ ਬੁੱਢੀ ਮਾਈ ਨੂੰ ਮਾਤਾ ਪਾਸੋਂ ਰੁਪਈਏ ਦਿਵਾਏ, ਉਸ ਗਰੀਬਣੀ ਦਾ ਗੁਜ਼ਾਰਾ ਨਹੀਂ ਤੁਰਦਾ ਸੀ, ਸੋ ਉਹਦਾ ਗੁਜ਼ਾਰਾ ਤੁਰ ਪਿਆ। ਫਿਰ ਉਹ ਮਾਤਾ ਜੀ ਕੋਲ ਆਉਣ ਜਾਣ ਕਰਕੇ ਦੀਵਾਨ ਵਿੱਚ ਆਸਾ ਦੀ ਵਾਰ ਸੁਣਨ ਸਵੇਰੇ ਆਉਣ ਲੱਗ ਪਈ। ਇਸ ਤਰ੍ਹਾਂ ਪਾਠ ਭਜਨ ਵਿੱਚ ਲੱਗ ਪਈ। ਜੇ ਕਿਸ਼ਤੀ ਲਈ ਤਾਂ ਸਾਥੀਆਂ ਨੂੰ ਸੈਲਾ ਕਰਾਉਂਦੇ, ਗਰੀਬਾਂ ਨੂੰ ਸੈਲ ਕਰਾ ਲਿਆਉਂਦੇ, ਕਦੇ ਲੋੜਵੰਦਾਂ ਨੂੰ ਮੰਗ ਵੀ ਦੇ ਦਿੰਦੇ ਤੇ ਇਹਨਾਂ ਦਾ ਮਲਾਹ ਗਰੀਬਾਂ ਨੂੰ ਪਾਰ ਕਰ ਆਉਂਦਾ। ਪਟਨੇ ਵਿੱਚ ਇੱਕ ਪੰਡਿਤ ਸੀ, ਬੜੀਆਂ ਭੌਵਾਂ ਵਾਲਾ ਤੇ ਪੈਸੇ ਵਾਲਾ। ਉਸ ਨੂੰ ਲੋਕ ਰਾਜਾ ਆਖਦੇ ਸਨ, ਪਰ ਇਹ ਕੁਛ ਰੱਬ ਦੇ ਪਾਸੇ ਦਾ ਸ਼ੌਂਕ ਰੱਖਦਾ ਸੀ। ਸਵੇਰੇ ਉੱਠ ਕੇ ਗੰਗਾ ਕਿਨਾਰੇ ਘਾਟ ਤੇ ਬੈਠ ਕੇ ਸਾਹਮਣੇ ਮਰਜੰਗੀ ਰੱਖ ਕੇ ਠਾਕੁਰ ਪੂਜਾ ਕਰਦਾ ਹੁੰਦਾ ਸੀ। ਮਰਜੰਗੀ ਹੁੰਦੀ ਏ ਨਿੱਕੀ ਜਿਹੀ ਚੌਂਕੀ, ਡੱਬੇ ਦੀ ਸ਼ਕਲ ਦੀ। ਉਸ ਵਿੱਚ ਪਿੱਤਲ ਦੀਆਂ ਮੂਰਤੀਆਂ ਹੁੰਦੀਆਂ ਹਨ ਠਾਕੁਰ ਦੀਆਂ। ਉਹਨਾਂ ਦੀ ਪੰਡਿਤ ਪੂਜਾ ਕਰਦਾ ਹੁੰਦਾ ਸੀ। ਇਹ ਵੇਖਦਾ ਹੁੰਦਾ ਸੀ ਕਿ ਇਹ ਬੜਾ ਸੁੰਦਰ ਤੇਜਮਈ ਬਾਲਕਾ ਹੋਰ ਬੱਚਿਆਂ ਦੀ ਫੌਜ ਲੈ ਕੇ ਘਾਟ ਤੇ ਆ ਜਾਂਦਾ ਹੈ ਤੇ ਤਰਥੱਲੀ ਮਚਾ ਦਿੰਦਾ ਹੈ। ਪਰ ਨਾਲ ਹੀ ਵੇਖਿਆ ਕਰੇ ਕਿ ਚਾਹੇ ਇਸਦਾ ਬਲ ਤੇਜ ਇੰਨਾ ਹੈ ਜੋ ਇਸ ਤੋਂ ਠੱਲਿਆ ਨਹੀਂ ਜਾਂਦਾ, ਪਰ ਇਹ ਕੋਈ ਗੱਲ ਮਾੜੀ ਨਹੀਂ ਕਰਦਾ। ਜੋ ਕੁਛ ਕਰਦਾ ਹੈ ਉੱਪਰੋਂ ਹੋਰਵੇਂ ਲੱਗਦਾ ਹੈ, ਵਿੱਚੋਂ ਦੂਜੇ ਦੇ ਭਲੇ ਦਾ ਹੁੰਦਾ ਹੈ। ਇਸ ਤਰ੍ਹਾਂ ਉਹ ਇਸ ਸੋਹਣੇ ਬਾਲਕ ਤੇ ਚੋਜ ਵੇਖਦਾ ਹੁੰਦਾ ਸੀ। ਇੱਕ ਦਿਨ ਇਸ ਨੇ ਆਪਣੇ ਧਿਆਨ ਵਿੱਚ ਡਿੱਠਾ ਕਿ ਇਹ ਬਾਲਕਾ ਤਾਂ ਰੱਬ ਜੀ ਦਾ ਬਾਲਕਾ ਹੈ ਤੇ ਰੱਬ ਜੀ ਨੇ ਕੱਲਿਆ ਹੈ। ਅੱਖ ਖੁੱਲੀ ਤਾਂ ਕੀ ਦੇਖੇ ਕਿ ਕਿੰਨੇ ਹੋਰ ਬਾਲ ਲਈ ਗੋਬਿੰਦ ਖਿਲਾਰੀ ਲੱਗਦਾ ਗੋਬਿੰਦ ਆ ਗਿਆ ਹੈ। ਇਸ ਵੇਲੇ ਇੱਕ ਆਦਮੀ ਨਦੀ ਦੇ ਕਿਨਾਰੇ ਖੜਾ ਚੜ੍ਹਦੇ ਸੂਰਜ ਦੀ ਟਿੱਕੀ ਨੂੰ ਵੇਖ ਰਿਹਾ ਸੀ। ਗੋਬਿੰਦ ਗੋਬਿੰਦ ਦੀ ਸੱਦ ਫੈਲ ਗਈ। ਬਾਲਾਂ ਦੀ ਸੈਨਾ ਨੇ ਨਦੀ ਵਿੱਚ ਵੜ ਕੇ ਪਾਣੀ ਦੇ ਇੰਨੇ ਉਛਾਲੇ ਮਾਰੇ ਕਿ ਕਿਨਾਰੇ ਬੈਠੇ ਸਮਾਧੀ ਵਾਲੇ ਸਾਰੇ ਭੱਜ ਗਏ। ਉਹ ਜੋ ਆਦਮੀ ਸੂਰਜ ਵੱਲ ਖੜਾ ਤੱਕ ਰਿਹਾ ਸੀ, ਸਾਰੀ ਦੇਹ ਉਸਦੀ ਫੁੱਟ ਚੁੱਕੀ ਸੀ। ਲੋਕੀ ਉਸਨੂੰ ਕੋੜੀ ਆਖਦੇ ਸਨ। ਉਸ ਰੌਲੇ ਵਿੱਚ ਜੋ ਬਾਲਾਂ ਮਚਾ ਰੱਖਿਆ ਸੀ, ਸੋਹਣੇ ਬਾਲਕੇ ਨੇ ਧੱਕਾ ਮਾਰ ਕੇ ਉਸ ਆਦਮੀ ਨੂੰ ਨਦੀ ਵਿੱਚ ਸੁੱਟ ਦਿੱਤਾ। ਸਾਰਾ ਭਿੱਜ ਗਿਆ, ਨਹਾਤਾ ਗਿਆ। ਡਾਢੇ ਰੋਹ ਵਿੱਚ ਉਹ ਭਰ ਰਿਹਾ ਸੀ, ਭਰਿਆ ਪੀਤਾ ਗੁੱਸੇ ਵਿੱਚ ਬਾਹਰ ਨਿਕਲਿਆ ਕਿ ਬਾਲਕੇ ਨੂੰ ਫੜਾਂ। ਪਰ ਕੀ ਦੇਖੇ ਕਿ ਸਰੀਰ ਵਿੱਚ ਜੋ ਸਾੜ ਪੈਂਦਾ ਤੇ ਪੀੜ ਹੁੰਦੀ ਸੀ ਹਟ ਗਈ। ਠੰਡ ਠੰਡ ਪੈ ਰਹੀ ਹੈ। ਜਦ ਪਿੰਡੇ ਨੂੰ ਤੱਕੇ ਤਾਂ ਸਾਰਾ ਨਵਾਂ ਨਰੂਆ ਹੋ ਗਿਆ ਹੈ। ਫਿਰ ਤਾਂ ਸਮਝ ਗਿਆ ਕਿ ਇਸ ਅਥਰੇ ਬਾਲ ਦੀ ਕਰਾਮਤ ਹੈ। ਫਿਰ ਤਾਂ ਫੜਨ ਦੀ ਥਾਂ ਪੈਰੀ ਪੈ ਗਿਆ। ਆਖੇ, ਗੋਬਿੰਦ ਤੂੰ ਸੱਚਮੁੱਚ ਗੋਬਿੰਦ ਹੈ, ਤੂੰ ਗੋਬਿੰਦ, ਤੂੰ ਗੋਬਿੰਦ, ਤੂੰ ਗੋਬਿੰਦ ਕਰਦਾ ਬੇਸੁਰਤ ਜਿਹਾ ਹੋ ਗਿਆ। ਸ਼ਿਵਦੱਤ ਪੰਡਿਤ ਇਹ ਕੌਤਕ ਦੇਖ ਰਿਹਾ ਸੀ। ਉੱਠ ਕੇ ਡਿੱਠੋ ਸੋ ਕਿ ਕੋੜ ਇੱਕੋ ਧੱਕੇ ਨਾਲ ਰਾਜੀ ਹੋ ਗਿਆ ਹੈ, ਤਾਂ ਉਸਨੂੰ ਪੂਰੀ ਤਸੱਲੀ ਹੋ ਗਈ। ਦਿਲੋਂ ਅਮੰਨਾ ਆ ਗਿਆ ਕਿ ਜੋ ਕੁਝ ਮੈਂ ਸਵੇਰੇ ਸਮਾਧੀ ਵਿੱਚ ਡਿੱਠਾ ਸੀ ਕਿ ਇਹ ਬਾਲਕਾ ਰੱਬ ਦੀ ਜੋਤ ਵਿੱਚੋਂ ਆਇਆ ਹੈ, ਇਹ ਧਰਤੀ ਦੇ ਲੋਕਾਂ ਦੇ ਦੁੱਖ ਦੂਰ ਕਰਨ ਆਇਆ ਹੈ, ਠੀਕ ਹੈ। ਇਤਨੀ ਤਾਕਤ, ਇਤਨੀ ਸ਼ਕਤੀ ਕਿਸ ਵਿੱਚ ਹੋ ਸਕਦੀ ਹੈ ਕਿ ਇਸ ਤਰ੍ਹਾਂ ਰੋਗੀ ਰਾਜ਼ੀ ਕਰ ਦੇਵੇ। ਸ਼ਿਵਦੱਤ ਵੀ ਉੱਠ ਕੇ ਪੈਰਾਂ ਨੂੰ ਚਿੰਬੜ ਗਿਆ। ਆਖੇ, ਗੋਬਿੰਦ ਗੋਬਿੰਦ ਤੂੰ ਗੋਬਿੰਦ, ਤੂੰ ਸਾਖਿਆਤ ਗੋਬਿੰਦ ਹੈ। ਅੱਜ ਤੋਂ ਸ਼ਿਵਦੱਤ ਨੂੰ ਪਿਆਰ ਪੈ ਗਿਆ। ਸਾਹਿਬਜ਼ਾਦੇ ਜੀ ਇਸੇ ਘਾਟ ਤੇ ਆ ਕੇ ਇਸ ਨੂੰ ਮਿਲਿਆ ਕਰਦੇ ਸਨ ਤੇ ਇਸ ਨਾਲ ਜਦ ਗੱਲਾਂ ਕਰਦੇ ਸਨ ਤਾਂ ਬਾਲਕੇ ਨਹੀਂ ਸਨ ਜਾਪਦੇ, ਉਚੰਗੇ ਉੱਚੇ ਵਿਦਿਆ ਵਾਲੇ ਪੰਡਿਤ ਲੱਗਦੇ ਸਨ। ਇਸ ਗੱਲ ਤੋਂ ਵੀ ਪੰਡਿਤ ਦੀ ਨਿਹਚਾ ਡਾਢੀ ਪੱਕੀ ਹੋ ਗਈ। ਰਾਜਾ ਫਤਿਹ ਚੰਦ ਮੈਣੀ ਇੱਕ ਸੀ ਸੋ ਰਾਜਾ ਜੀ। ਇਹ ਖੱਤਰੀ ਸੀ, ਇਸ ਦੀ ਜਾਤ ਮੈਣੀ ਸੀ। ਇਹ ਵੀ ਪਟਨੇ ਹੀ ਰਹਿੰਦਾ ਸੀ, ਬਹੁਤ ਭੂਆਂ ਦਾ ਮਾਲਕ। ਇਹ ਫੌਜਾਂ ਵਾਲਾ ਰਾਜਾ ਨਹੀਂ ਸੀ, ਵੱਡਾ ਜ਼ਿਮੀਂਦਾਰ ਭੂਆਂ ਵਾਲਾ ਤੇ ਪੈਸੇ ਵਾਲਾ ਹੋਣ ਕਰਕੇ ਇਸ ਨੂੰ ਸਰਕਾਰ ਵੱਲੋਂ ਰਾਜਾ ਕਰਕੇ ਲਿਖਿਆ ਜਾਂਦਾ ਸੀ। ਸਰਕਾਰ ਵੱਲੋਂ ਇਹ ਅੱਖਰ ਉਸਦੇ ਨਾਂ ਨਾਲ ਲਿਖਣ ਤੇ ਬੋਲਣ ਦਾ ਹੁਕਮ ਜਾਰੀ ਹੋ ਗਿਆ ਸੀ। ਇਹ ਰਾਜਾ ਤੇ ਇਸਦੀ ਵਾਟੀ ਬਹੁਤੇ ਭਲੇ ਲੋਕ ਹੈ ਸਨ। ਇਸੇ ਤਰ੍ਹਾਂ ਦਾ ਹੀ ਰਾਜਾ ਸ਼ਿਵਦੱਤ ਸੀ, ਉਹ ਬ੍ਰਾਹਮਣ ਸੀ, ਇਹਨਾਂ ਦੋਹਾਂ ਦਾ ਪਿਆਰ ਹੈ ਸੀ। ਪਰ ਫਤਿਹ ਚੰਦ ਖੱਤਰੀ ਹੋਣ ਕਰਕੇ ਸ਼ਿਵਦੱਤ ਬ੍ਰਾਹਮਣ ਦਾ ਅਦਬ ਰੱਖਦਾ ਤੇ ਮੱਥਾ ਟੇਕਦਾ ਹੁੰਦਾ ਸੀ। ਫਤਿਹ ਚੰਦ ਦੇ ਘਰ ਔਲਾਦ ਨਹੀਂ ਸੀ, ਉਹ ਸੋਚਦਾ ਹੁੰਦਾ ਸੀ ਕਿ ਮੇਰੇ ਮਰ ਜਾਣ ਮਗਰੋਂ ਮੇਰੀਆਂ ਭੋਆਂ ਪੈਸੇ ਮਾਲ ਮਿਲਕ ਕੌਣ ਸਾਂਭੇਗਾ। ਸੋ ਕਦੇ ਕਦੇ ਸ਼ਿਵਦੱਤ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਲਈ ਭਗਵਾਨ ਨੂੰ ਆਖ ਜੋ ਮੈਨੂੰ ਇੱਕ ਪੁੱਤ ਦੇ ਦੇਵੇ। ਸ਼ਿਵਦੱਤ ਆਖੇ, ਰਾਜਾ ਮੈਂ ਤਾਂ ਬਥੇਰਾ ਜ਼ੋਰ ਲਾਇਆ ਹੈ ਪਰ ਪੇਸ਼ ਕੋਈ ਨਹੀਂ ਜਾਂਦੀ। ਹੁਣ ਸ਼ਿਵਦੱਤ ਨੇ ਰਾਜੇ ਨੂੰ ਆਖਿਆ, ਭਾਈ ਭਗਵਾਨ ਤੇ ਹੁਣ ਧਰਤੀ ਤੇ ਰੂਪ ਵਾਲਾ ਹੋ ਕੇ ਆ ਗਿਆ ਹੈ, ਮੈਨੂੰ ਸਮਾਧੀ ਵਿੱਚ ਵੀ ਦਿਸ ਪਿਆ ਏ ਤੇ ਮੈਂ ਅੱਖਾਂ ਨਾਲ ਵੇਖ ਕੇ ਪੂਰੀ ਨਿਸ਼ਾ ਖਾਤਰ ਵੀ ਕਰ ਲਈਏ, ਕੋਈ ਰੱਤੀ ਰਵਾਲ ਜਿੰਨਾ ਸੁਭਾ ਨਹੀਂ ਹੋ ਰਿਹਾ। ਪੰਡਿਤ ਜੀ ਸ਼ਹਿਬਜ਼ਾਦੇ ਜੀ ਨੂੰ ਬਾਲਾ ਪ੍ਰੀਤਮ ਕਿਹਾ ਕਰਦੇ ਸਨ। ਸੋ ਉਹਨਾਂ ਨੇ ਫਤਿਹ ਚੰਦ ਨੂੰ ਨਾਮ ਦੱਸ ਦਿੱਤਾ ਪਰ ਘਰ ਪਤਾ ਕੁਛ ਨਾ ਦੱਸਿਆ। ਜਦ ਉਸ ਪੁੱਛਿਆ ਤਾਂ ਕਹਿਣ ਲੱਗਾ, ਤੁਸੀਂ ਦੋਏ ਵੋਟੀ ਗੱਭਰੂ ਉਹਨਾਂ ਨੂੰ ਯਾਦ ਕਰਿਆ ਕਰੋ, ਅੱਖਾਂ ਮੀਟ ਕੇ ਬੈਠੋ, ਜੋ ਮੰਗਣਾ ਚਾਹੋ ਮੰਗਿਆ ਕਰੋ, ਉਹ ਮੰਗ ਪੂਰੀ ਕਰਨਗੇ ਤੇ ਆਪੇ ਤੁਸਾਨੂੰ ਆ ਮਿਲਣਗੇ। ਸੋ ਹੁਣ ਤੋਂ ਫਤਿਹ ਚੰਦ ਤੇ ਉਸਦੀ ਵੋਟੀ ਨੇ ਬਾਲਾ ਪ੍ਰੀਤਮ ਦਾ ਨਾਮ ਲੈਣਾ, ਅੱਖਾਂ ਮੀਟ ਕੇ ਬੈਠ ਕੇ ਮਿੰਨਤਾਂ ਕਰਨੀਆਂ, ਆਓ ਦਰਸ਼ਨ ਦਿਓ, ਪੁੱਤਰ ਬਖਸ਼ੋ, ਬਾਲਾ ਪ੍ਰੀਤਮ ਜੀ ਆਓ ਆਓ। ਇਸ ਤਰ੍ਹਾਂ ਸ਼ਿਵਦੱਤ ਨੇ ਇਹ ਨਾਂ ਲੈਣ ਨਾਲ ਸਤਿਗੁਰੂ ਜੀ ਦੇ ਸੋਹਣੇ ਬਾਲਕ ਦਾ ਨਾਂ ਲੋਕਾਂ ਦੇ ਸੱਦਣ ਵਿੱਚ ਬਾਲਾ ਪ੍ਰੀਤਮ ਵੀ ਪੈ ਗਿਆ ਸੀ। ਕਿੰਨਾ ਚਿਰ ਰਾਜਾ ਰਾਣੀ ਬੇਨਤੀਆਂ ਕਰਦੇ ਰਹੇ ਆਪਣੇ ਘਰ ਸੋਹਣੇ ਮੰਦਰ ਵਿੱਚ ਬੈਠੇ ਹੋਏ, ਪਰ ਨਾ ਤਾਂ ਬਾਲਾ ਪ੍ਰੀਤਮ ਜੀ ਆਏ, ਨਾ ਉਹਨਾਂ ਦੇ ਘਰ ਕੋਈ ਬਾਲ ਜੰਮਿਆ। ਇੱਕ ਦਿਨ ਫਤਿਹ ਚੰਦ ਨੇ ਆਪਣੀ ਵਹੁਟੀ ਨੂੰ ਕਿਹਾ ਕਿ ਭਾਗਵਾਨੇ, ਮੈਂ ਤਾਂ ਹੁਣ ਪੁੱਤ ਕੋਈ ਨਹੀਂ ਮੰਗਦਾ, ਮੈਂ ਤਾਂ ਬਾਲਾ ਪ੍ਰੀਤਮ ਤੇ ਉਹਨਾਂ ਦਾ ਦਰਸ਼ਨ ਮੰਗਦਾ ਹਾਂ। ਜੇ ਉਹ ਇੱਕ ਵਾਰੀ ਮੈਨੂੰ ਦਿਸ ਪੈਣ ਤੇ ਮੈਂ ਮੱਥਾ ਟੇਕ ਲਵਾਂ, ਮੇਰਾ ਭਰੋਸਾ ਬੱਝ ਗਿਆ ਹੈ ਕਿ ਮੈਂ ਜੋ ਮੱਥਾ ਚਰਨਾਂ ਨੂੰ ਸੋਹਣੇ ਸੋਹਣੇ ਕਦਮਾਂ ਨੂੰ ਲਾ ਲਿਆ ਤਾਂ ਮੈਂ ਦੁਨੀਆਂ ਵਿੱਚ ਸੁਖੀ ਹੋ ਜਾਵਾਂਗਾ ਤੇ ਮਰ ਕੇ ਅੱਗੇ ਜਾ ਕੇ ਵੀ ਸੁਖੀ ਰਹਾਂਗਾ। ਕੀ ਕਰਨਾ ਹੈ ਪੁੱਤ ਨੂੰ ਤੇ ਦੌਲਤ ਨੂੰ, ਸਭੇ ਕੁਛ ਤਾਂ ਛੱਡ ਜਾਈਦਾ ਹੈ। ਇਹ ਗੱਲਾਂ ਸੁਣ ਕੇ ਫਤਿਹ ਚੰਦ ਮੈਣੀ ਦੀ ਵੋਟੀ, ਜਿਸ ਨੂੰ ਮਿਣਿਆਣੀ ਆਖਦੇ ਸਨ, ਨੇ ਵੀ ਪੁੱਤਰ ਦੀ ਮੰਗ ਛੋੜ ਦਿੱਤੀ। ਹੁਣ ਡਾਢੇ ਪਿਆਰ ਵਿੱਚ ਬੈਠ ਕੇ ਬਾਲਾ ਪ੍ਰੀਤਮ ਦਾ ਦਰਸ਼ਨ ਮੰਗਿਆ ਕਰਨ। ਬਾਲਾ ਪ੍ਰੀਤਮ ਨਾਮ ਸ਼ਿਵਦੱਤ ਨੇ ਕਿਉਂ ਰੱਖਿਆ ਸੀ? ਪ੍ਰੀਤਮ ਆਖਦੇ ਹਨ ਡਾਢੇ ਪਿਆਰ ਨੂੰ। ਭਗਤ ਲੋਕ ਰੱਬ ਜੀ ਨੂੰ ਪ੍ਰੀਤਮ ਕਰਕੇ ਵੀ ਬੋਲਦੇ ਹਨ, ਸਭ ਤੋਂ ਵੱਧ ਜੋ ਪਿਆਰਾ ਹੋਇਆ। ਤੇ ਬਾਲਾ ਆਖਦੇ ਹਨ ਬਾਲਕ ਨੂੰ, ਨਿੱਕੇ ਜਿਹੇ ਨੂੰ, ਨਾਲੇ ਫਾਰਸੀ ਵਾਲੇ ਬਾਲਾ ਵੱਡੇ ਨੂੰ ਆਖਦੇ ਹਨ। ਸ਼ਿਵਦੱਤ ਆਖਦਾ ਸੀ ਬਾਲਾ ਕਿ ਦੱਸਦੇ ਹਨ ਨਿੱਕੇ ਜਿਹੇ ਬਾਲਕੇ ਪਰ ਹੈਨ ਸਭ ਤੋਂ ਉੱਚੇ ਤੇ ਵੱਡੇ, ਇਸ ਕਰਕੇ ਆਖਦਾ ਸੀ ਬਾਲਾ ਪ੍ਰੀਤਮ। ਸੋਈ ਹੁਣ ਫਤਿਹ ਚੰਦ ਜੀ ਤੇ ਰਾਣੀ ਦੋਏ ਆਖਣ ਤੇ ਯਾਦ ਕਰਨ ਅਤੇ ਇਹੋ ਨਾਂ ਲੈ ਕੇ ਵਾਜਾਂ ਮਾਰਨ। ਜਦ ਅੱਖਾਂ ਮੀਟ ਕੇ ਚੁੱਪ ਚਾਪ ਧਿਆਨ ਲਾ ਕੇ ਬੈਠਣ, ਤਦ ਵੀ ਇਹੋ ਦੋ ਅੱਖਰ ਬਾਲਾ ਪ੍ਰੀਤਮ ਕਹਿ ਕਹਿ ਕੇ ਮਨ ਦੀ ਮੰਗ ਮੰਗੀ ਜਾਣ। ਪਰ ਹੁਣ ਮੰਗ ਇੱਕੋ ਸੀ, ਦਰਸ਼ਨ ਦਿਓ। ਇੱਕ ਦਿਨ ਫਤਿਹ ਚੰਦ ਤੇ ਰਾਣੀ ਅੱਖਾਂ ਨੂੰ ਉੱਠ ਕੇ ਬਾਲਾ ਪ੍ਰੀਤਮ ਦਾ ਧਿਆਨ ਜੋੜਦੇ ਮਸਤ ਹੋ ਗਏ, ਜਿਵੇਂ ਹੋਸ਼ ਹੀ ਨਹੀਂ ਰਹਿੰਦੀ। ਪਰ ਇਹ ਹੋਸ਼ ਇੰਨੀ ਕੁ ਅੱਜ ਹੈ ਸੀ, ਦਰਸ਼ਨ ਦਿਓ। ਅਚਾਨਕ ਕੀ ਹੋਇਆ ਕਿ ਰਾਣੀ ਦੇ ਗਲੇ ਗਲਵੱਕੜੀ ਪੈ ਗਈ ਤੇ ਗੋਦੀ ਵਿੱਚ ਕੋਈ ਬਾਲਕ ਬੈਠ ਗਿਆ ਤੇ ਇਸ ਬਾਲਕ ਨੇ ਡਾਢੀ ਮਿੱਠੀ ਸੱਦ ਕੰਨ ਵਿੱਚ ਦਿੱਤੀ, ਮਾਂ। ਰਾਣੀ ਦੇ ਕੰਨਾਂ ਵਿੱਚ ਮਾਂ ਮਾਂ ਅੱਖਰ ਗੂੰਜ ਪਿਆ। ਤਰਬਕ ਕੇ ਅੱਖ ਖੁੱਲ੍ਹ ਗਈ। ਨੀਚ ਲਾ ਲਾ ਅੱਖਾਂ ਪਟ ਪਟ ਵੇਖੇ ਤਾਂ ਕੀ ਵੇਖੇ ਕਿ ਬਾਲਾ ਪ੍ਰੀਤਮ ਆਪ ਗੋਦੀ ਵਿੱਚ ਆ ਬੈਠਾ ਹੈ ਤੇ ਉਸਨੂੰ ਮਾਂ ਕਹਿ ਰਿਹਾ ਹੈ। ਵੇਖੋ ਬਈ, ਨਾਲੇ ਤਾਂ ਬਾਲਾ ਪ੍ਰੀਤਮ ਦੇ ਦਰਸ਼ਨ ਹੋ ਗਏ, ਨਾਲੇ ਉਹ ਪੁੱਤ ਹੋ ਕੇ ਗੋਦੀ ਵਿੱਚ ਆ ਬੈਠਾ ਹੈ। ਪੁੱਤ ਵੀ ਮਿਲ ਪਿਆ ਤੇ ਗੋਬਿੰਦ ਰੂਪ ਆਪ ਗੋਬਿੰਦ ਵੀ ਮਿਲ ਪਿਆ। ਮਾਂ ਹੁਣ ਡਾਢੇ ਸਵਾਦ ਵਿੱਚ ਸਵਾਦ ਲੈਂਦੀ ਡੁੱਬ ਗਈ। ਬਾਲਾ ਪ੍ਰੀਤਮ ਨਾਲ ਕਈ ਹੋਰ ਮੁੰਡੇ ਆਏ ਖੇਡਦੇ ਖਾੜਦੇ। ਉਹ ਬਾਹਰ ਵਿਹੜੇ ਵਿੱਚ ਖੜੇ ਇਹ ਕੌਤਕ ਦੇਖਦੇ ਕਿਸੇ ਆਦਬ ਵਿੱਚ ਆਏ ਚੁੱਪ ਖੜੋਤੇ ਸਨ। ਇਹਨੇ ਨੂੰ ਪੰਡਿਤ ਸ਼ਿਵਦੱਤ ਜੀ ਆ ਗਏ। ਉਹਨਾਂ ਨੂੰ ਉਹ ਸਵਾਦ ਆਇਆ ਕਿ ਖੜੇ ਹੋ ਗਏ ਤੇ ਗਾਉਣ ਲੱਗ ਪਏ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਹੁਣ ਬਾਲਾ ਪ੍ਰੀਤਮ ਜੀ ਉੱਠੇ, ਖੜੇ ਹੋ ਗਏ ਤੇ ਡਾਢੀ ਮਿੱਠੀ ਸੁਰ ਵਿੱਚ ਬੋਲਣ ਲੱਗ ਪਏ, ਜਿਵੇਂ ਮਿੱਠਾ ਮਿੱਠਾ ਰਾਗ ਹੁੰਦਾ ਏ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਥੋੜ੍ਹਾ ਚਿਰ ਇਹੋ ਸਵਾਦ ਬੱਝਾ ਰਿਹਾ। ਸਾਰੇ ਸਮਝ ਗਏ ਕਿ ਇਹ ਬਾਲਕ ਨਹੀਂ, ਇਹ ਰੱਬ ਜੀ ਦਾ ਆਪਣਾ ਪੁੱਤਰ ਏ। ਪਰ ਬਾਲਾ ਪ੍ਰੀਤਮ ਜੀ ਹੁਣ ਆਪਣੇ ਬਾਲਾਂ ਵਾਂਗ ਰੰਗ ਵਿੱਚ ਆ ਗਏ। ਮਣਿਆਣੀ ਨੂੰ ਕਹਿਣ ਲੱਗੇ, ਮਾਂ ਮਾਂ ਭੁੱਖ ਲੱਗੀ ਏ। ਰਾਣੀ ਨੇ ਆਦਮੀ ਨੂੰ ਕਿਹਾ ਬਾਹਰੋਂ ਮਠਿਆਈ ਲਿਆ, ਪਰ ਬਾਲਾ ਪ੍ਰੀਤਮ ਜੀ ਨੇ ਕਿਹਾ ਅੰਦਰ ਪੂਰੀ ਛੋਲੇ ਪਏ ਹਨ, ਉਹ ਖਾਸਾ। ਰਾਣੀ ਨੂੰ ਚੇਤਾ ਆ ਗਿਆ ਕਿ ਪੂਰੀ ਛੋਲੇ ਅੰਦਰ ਪਏ ਹਨ। ਝੱਟ ਉੱਠੀ ਤੇ ਅੰਦਰੋਂ ਸਾਰੇ ਛੋਲੇ ਪੂਰੀਆਂ ਚੱਕ ਲਿਆਈ। ਬਾਲਾ ਪ੍ਰੀਤਮ ਜੀ ਇਉਂ ਪਏ ਜਿਵੇਂ ਕੋਈ ਭੁੱਖਾ ਬਾਲ ਪੈਂਦਾ ਏ, ਪਰ ਵੇਖੋ ਪੂੜੀਆਂ ਛੋਲੇ ਲੈ ਕੇ ਖਾਣ ਨਹੀਂ ਲੱਗ ਪਏ ਸਨ, ਵਰਤਾਉਣ ਲੱਗ ਪਏ। ਪਹਿਲੇ ਪੰਡਿਤ ਜੀ ਨੂੰ ਦਿੱਤੇ, ਫਿਰ ਰਾਜਾ ਫਤਿਹ ਚੰਦ ਮੈਣੀ ਨੂੰ ਦਿੱਤੇ, ਜੋ ਆਪ ਦੇ ਚੋਜ ਨੂੰ ਵੇਖ ਵੇਖ ਕੇ ਨਿਹਾਲ ਹੋ ਰਿਹਾ ਸੀ ਤੇ ਸਦਕੇ ਸਦਕੇ ਪਿਆ ਹੁੰਦਾ ਸੀ। ਕਦੇ ਪੈਰਾਂ ਨੂੰ ਹੱਥ ਲਾ ਲਾ ਆਪਣੇ ਮੱਥੇ ਨੂੰ ਲਾਉਂਦਾ ਸੀ। ਉਸਨੇ ਇਹ ਪਦਾਰਥ ਬਾਲਾ ਪ੍ਰੀਤਮ ਜੀ ਦੇ ਹੱਥੋਂ ਲੈ ਕੇ ਸ਼ੁਕਰ ਸ਼ੁਕਰ ਆਖਿਆ। ਉਧਰ ਬਾਲਾ ਪ੍ਰੀਤਮ ਜੀ ਨੇ ਪੰਗਤ ਲਵਾ ਕੇ ਜਿਹੜੇ ਕੁਝ ਬਾਲਕੇ ਨਾਲ ਆਏ ਸਨ ਉਹਨਾਂ ਵਿੱਚ ਪੂਰੀ ਛੋਲੇ ਵਰਤਾਏ। ਸਾਰਿਆਂ ਵਿੱਚ ਵਰਤਾ ਕੇ ਇੱਕ ਪੂਰੀ ਤੇ ਇੱਕ ਕੁਝ ਛੋਲੇ ਹੱਸ ਹੱਸ ਕੇ ਆਪ ਖਾਧੇ। ਆਖੇ ਹਾਂ ਸਵਾਦ ਨੂੰ, ਕਿੱਡੇ ਸਵਾਦ ਨੂੰ। ਮੈਣੀ ਸੰਗਤ। ਬਾਲਾ ਪ੍ਰੀਤਮ ਜੀ ਫਤਿਹ ਚੰਦ ਦੇ ਘਰ ਬਹੁਤ ਵੇਰੀ ਆਉਂਦੇ ਜਾਂਦੇ ਸਨ। ਕਦੇ ਤਾਂ ਰੋਜ਼ ਹੀ ਫੇਰਾ ਪਾਉਂਦੇ ਸਨ। ਇਹਨਾਂ ਦੇ ਘਰ ਬਾਲ ਕੇ ਸਾਥੀਆਂ ਤੋਂ ਛੁੱਟ ਸਿੱਖ ਵੀ ਆਉਂਦੇ ਅਤੇ ਸੰਗਤਾਂ ਵੀ ਆ ਜੁੜਦੀਆਂ ਸਨ। ਕਈ ਵੇਰ ਇੱਥੇ ਸੰਝਾਂ ਵੇਲੇ ਦੀਵਾਨ ਲੱਗਦਾ ਸੀ, ਉੱਧਰ ਘਰ ਵੀ ਦੀਵਾਨ ਲੱਗਦਾ ਤੇ ਸਾਹਿਬਜ਼ਾਦੇ ਦੀ ਉਡੀਕ ਹੁੰਦੀ ਰਹਿੰਦੀ। ਜਦ ਤੱਕ ਆਪ ਘਰ ਨਾ ਪਹੁੰਚਦੇ ਉੱਥੇ ਰਹਿ ਰਸਤਾ ਦੀਵਾਨ ਤਾਂ ਲੱਗਦਾ ਪਰ ਪਾਠ ਨਾ ਕਰਦੇ, ਸਾਰੇ ਸਾਹਿਬਜ਼ਾਦੇ ਜੀ ਨੂੰ ਉਡੀਕਦੇ ਰਹਿੰਦੇ। ਤਦ ਤੋਂ ਹੀ ਲੋਕੀ ਦੱਸਦੇ ਹਨ ਕਿ ਪਟਨੇ ਸਾਹਿਬ ਦੇ ਇਸ ਗੁਰਦੁਆਰੇ ਵਿੱਚ, ਜਿਸ ਨੂੰ ਤਖ਼ਤ ਸਾਹਿਬ ਕਹਿੰਦੇ ਹਨ, ਰਹਿ ਰਸਤਾ ਪਾਠ 2-4 ਘੜੀ ਸੰਧਿਆ ਗਈ ਤੇ ਹੋਣ ਦਾ ਰਿਵਾਜ ਪੈ ਗਿਆ ਹੈ। ਜਦੋਂ ਸਾਹਿਬਜ਼ਾਦੇ ਜੀ ਮੈਣੀ ਦੇ ਘਰ ਜਾਂਦੇ ਤਾਂ ਉਸਦੀ ਵਾਟੀ ਤਲੇ ਹੋਏ ਛੋਲੇ ਤੇ ਪੂਰੀ ਭੇਟਾ ਕਰਦੀ ਤੇ ਦੁੱਧ ਵੀ ਅੱਗੇ ਰੱਖਦੀ। ਇਹ ਬੀਬੀ ਬਾਲਾ ਪ੍ਰੀਤਮ ਜੀ ਨੂੰ ਆਪਣੇ ਪਿਆਰੇ ਪੁੱਤਰ ਹੀ ਸਮਝਦੀ ਸੀ। ਸਾਰੇ ਬਾਲਕੇ ਜੋ ਖੇਲ ਦੇ ਨਾਲ ਜਾਂਦੇ ਸਭ ਨੂੰ ਪੂਰੀਆਂ ਛੋਲੇ ਖਵਾਲਦੀ। ਸਾਹਿਬਜ਼ਾਦੇ ਜੀ ਨੂੰ ਸੋਹਣੇ ਸੋਹਣੇ ਕੱਪੜੇ ਪਾਉਂਦੀ, ਖੇਡਣ ਦੇ ਖਿਡੌਣੇ, ਤੀਰ ਕਮਾਨ। ਗੱਲ ਕੀ ਜਿਸ ਜਿਸ ਚੀਜ਼ ਵਿੱਚ ਉਹ ਵੇਖਦੀ ਕਿ ਸਾਹਿਬਜ਼ਾਦੇ ਜੀ ਦਾ ਦਿਲ ਲੱਗ ਕੇ ਖੁਸ਼ੀ ਹੁੰਦੀ ਹੈ, ਉਹ ਸ਼ੈ ਲਾਡਾਂ ਨਾਲ ਲਿਆ ਅੱਗੇ ਧਰਦੀ। ਦੋਏ ਵਹੁਟੀ ਗੱਭਰੂ ਆਪ ਜੀ ਨੂੰ ਗੁਰੂ ਜੀ ਦਾ ਸਾਹਿਬਜ਼ਾਦਾ ਸਮਝ ਕੇ ਪੂਜਾ ਵੀ ਕਰਦੇ ਅਤੇ ਪੁੱਤਰ ਵਾਲਾ ਪਿਆਰ ਤੇ ਲਾਡ ਵੀ ਕਰਦੇ। ਵੇਖੋ ਉਹਨਾਂ ਦੇ ਪਿਆਰ ਦਾ ਫਲ, ਉਹਨਾਂ ਨੇ ਆਪਣਾ ਘਰ ਗੁਰਦੁਆਰਾ ਬਣਾ ਦਿੱਤਾ, ਜੋ ਹੁਣ ਤੋੜੀ ਗੁਰਦੁਆਰਾ ਹੈ। ਉਸ ਨੂੰ ਮੈਣੀ ਸੰਗਤ ਆਖਦੇ ਹਨ ਤੇ ਉਦੋਂ ਦੀ ਪਈ ਚਾਲ ਵਾਂਗੂ ਅੱਜ ਤਾਈਂ ਉੱਥੇ ਪੂਰੀ ਤੇ ਚਣਿਆਂ ਦਾ ਪ੍ਰਸ਼ਾਦ ਵਰਤਦਾ ਹੈ। ਚਣੇ ਉਸ ਪਾਸੇ ਛੋਲਿਆਂ ਨੂੰ ਆਖਦੇ ਹਨ। ਮੈਣੀ ਦੇ ਘਰ ਵਿੱਚ ਸਾਹਿਬਜ਼ਾਦੇ ਬਹੁਤ ਖੁਸ਼ ਹੋ ਕੇ ਖੇਲਦੇ ਤੇ ਕਿੰਨਾ ਕਿੰਨਾ ਚਿਰ ਖੇਲਦੇ। ਉਹਨਾਂ ਦੇ ਘਰ ਵਿੱਚ ਜੋ ਬਗੀਚੀ ਸੀ ਉਸ ਵਿੱਚ ਮਾਲੀਆਂ ਨਾਲ ਕੰਮ ਵਿੱਚ ਲੱਗ ਪੈਂਦੇ। ਇੱਕ ਦਿਨ ਇੱਕ ਕਲਮ ਆਪ ਨੇ ਕਰੋਂਦੇ ਦੀ ਇਸ ਬਾਗ ਵਿੱਚ ਗੱਡ ਦਿੱਤੀ। ਉਹ ਪੁੰਗਰ ਪਈ ਤੇ ਬੂਟਾ ਬਣ ਗਿਆ। ਇਹ ਬੂਟਾ ਹੁਣ ਤੱਕ ਖੜਾ ਹੈ ਤੇ ਇਸ ਨੂੰ 12 ਮਾਸੀ ਕਰੋਂਦੇ ਲੱਗਦੇ ਸੁਣੀਂਦੇ ਹਨ। 12 ਮਾਸੀ ਉਸ ਨੂੰ ਕਹਿੰਦੇ ਹਨ ਜੋ ਇੱਕ ਰੁੱਤ ਹੀ ਫਲ ਨਾ ਦੇਵੇ, ਸਗੋਂ ਜਿਸ ਨੂੰ ਹਰ ਰੁੱਤੇ ਫਲ ਫੁੱਲ ਪੈਂਦੇ ਹੀ ਰਹਿਣ। ਗੋਬਿੰਦ ਘਾਟ। ਸ਼ਿਵਦੱਤ ਪੰਡਿਤ ਨੂੰ ਬਾਲਾ ਪ੍ਰੀਤਮ ਜੀ ਨਾਲ ਬੜਾ ਪਿਆਰ ਸੀ ਅਤੇ ਉਹ ਬੜਾ ਅਦਬ ਕਰਦਾ ਤੇ ਸ਼ਰਧਾ ਰੱਖਦਾ ਸੀ। ਸ਼ਰਧਾ ਆਖਦੇ ਹਨ ਉਸ ਪਾਉਣੀ ਨੂੰ ਜਾਂ ਉਹ ਅਦਬ ਵਾਲੇ ਪਿਆਰ ਨੂੰ ਜੋ ਸੰਤਾਂ ਮਹਾਤਮਾ ਧਰਮ ਦੇ ਵੱਡੇ ਲੋਕਾਂ ਗੁਰੂ ਸਾਹਿਬਾਂ ਤੇ ਪਰਮੇਸ਼ਰ ਜੀ ਵਿੱਚ ਭਗਤੀ ਕਰਨ ਵਾਲੇ ਲੋਕੀ ਆਪਣੇ ਮਨ ਵਿੱਚ ਰੱਖਦੇ ਹਨ। ਜੋ ਆਪੋ ਵਿੱਚ ਪਿਆਰ ਕਰੀਦਾ ਹੈ ਉਹ ਪਿਆਰ ਹੁੰਦਾ ਹੈ। ਜੋ ਧਰਮ ਵਾਲੇ ਤੇ ਪਵਿੱਤਰ ਲੋਕਾਂ ਨਾਲ ਅਦਬ ਵਿੱਚ ਹੋ ਕੇ ਪਿਆਰ ਕਰੀਦਾ ਹੈ ਉਹ ਸ਼ਰਧਾ ਹੁੰਦੀ ਹੈ। ਸ਼ਿਵਦੱਤ ਨੂੰ ਬਹੁਤ ਸ਼ਰਧਾ ਹੋ ਗਈ ਸੀ। ਉਹ ਸਵੇਰੇ ਗੰਗਾ ਦੇ ਘਾਟ ਉੱਤੇ ਬੈਠ ਕੇ ਅੱਗੇ ਤਾਂ ਠਾਕਰਾਂ ਦੀਆਂ ਪਿੱਤਲ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੁੰਦਾ ਸੀ, ਹੁਣ ਉੱਥੇ ਅੱਖਾਂ ਮੀਟ ਕੇ ਚੌਂਕੜੀ ਮਾਰ ਕੇ ਧਿਆਨ ਜੋੜਦਾ ਹੁੰਦਾ ਸੀ। ਤੜਕੇ ਆ ਕੇ ਬੈਠਦਾ ਹੁੰਦਾ ਸੀ ਤੇ ਕਿੰਨਾ ਚਿਰ ਬੈਠਾ ਰਹਿੰਦਾ ਸੀ। ਇਹ ਸੀ ਧਿਆਨ ਜੋੜਨਾ। ਹਾਂਜੀ, ਉਹ ਆਪਣੇ ਧਿਆਨ ਵਿੱਚ ਬਾਲਾ ਪ੍ਰੀਤਮ ਜੀ ਨੂੰ ਹੀ ਵੇਖਦਾ ਰਹਿੰਦਾ। ਬਾਲਾ ਪ੍ਰੀਤਮ ਵੀ ਉਸ ਉੱਤੇ ਦਇਆ ਕਰਦੇ ਸਨ, ਜੋ ਪਿਆਰ ਵੱਡੇ ਧਰਮੀ ਲੋਕ ਆਪਣੇ ਤੇ ਸ਼ਰਧਾ ਰੱਖਣ ਵਾਲਿਆਂ ਨਾਲ ਕਰਦੇ ਹਨ, ਉਸ ਨੂੰ ਦਇਆ ਜਾਂ ਮਿਹਰ ਕਹਿੰਦੇ ਹਨ। ਸੋ ਬਾਲਾ ਪ੍ਰੀਤਮ ਜੀ ਘਾਟ ਉੱਤੇ ਆ ਕੇ ਉਹਨਾਂ ਨੂੰ ਦਰਸ਼ਨ ਦੇ ਜਾਂਦੇ। ਜੇ ਨਾ ਆਉਣ ਤਾਂ ਸ਼ਿਵਦੱਤ ਸੰਝਾਂ ਵੇਲੇ ਮੈਣੀ ਰਾਜਾ ਫਤਿਹ ਚੰਦ ਦੇ ਘਰ ਜਾ ਕੇ ਆਪ ਦਰਸ਼ਨ ਕਰਦਾ। ਉੱਥੇ ਦੀਵਾਨ ਵਿੱਚ ਕੀਰਤਨ ਹੋਵੇ ਤਾਂ ਸੁਣਦਾ, ਨਹੀਂ ਤਾਂ ਉਹਨਾਂ ਦੇ ਚੋਜ ਵੇਖਦਾ, ਫੇਰ ਪੂਰੀ ਚਣੇ ਦਾ ਪ੍ਰਸ਼ਾਦ ਲੈ ਕੇ ਘਰ ਆਉਂਦਾ। ਬ੍ਰਾਹਮਣ ਲੋਕੀ ਆਪ ਨੂੰ ਵੱਡਾ ਸਮਝਦੇ ਸਨ। ਬਾਲਾ ਪ੍ਰੀਤਮ ਉੱਤੇ ਇੰਨੀ ਸ਼ਰਧਾ ਧਾਰ ਲੈਣ ਕਰਕੇ ਕਈ ਬ੍ਰਾਹਮਣ ਸ਼ਿਵਦੱਤ ਜੀ ਨਾਲ ਥੋੜੇ ਥੋੜੇ ਗੁੱਸੇ ਹੋ ਜਾਂਦੇ ਸਨ, ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਜਿਸ ਘਾਟ ਤੇ ਸਵੇਰੇ ਬਾਲਾ ਪ੍ਰੀਤਮ ਜੀ ਸ਼ਿਵਦੱਤ ਨੂੰ ਦਰਸ਼ਨ ਦਿਆ ਕਰਦੇ ਸਨ ਉਸ ਦਾ ਨਾਂ ਹੁਣ ਤੋੜੀ ਗੋਬਿੰਦ ਘਾਟ ਹੈ। ਉੱਚੇ ਲੋਕ ਜਦ ਕਿਸੇ ਨੂੰ ਆ ਕੇ ਮਿਲਦੇ ਹਨ ਤਾਂ ਆਖੀਦਾ ਹੈ ਦਰਸ਼ਨ ਦਿੱਤਾ ਹੈ ਨੇ। ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਜਿਵੇਂ ਰਾਜੇ ਸਨ, ਸ਼ਿਵਦੱਤ ਬ੍ਰਾਹਮਣ ਤੇ ਖੱਤਰੀ ਫਤਿਹ ਚੰਦ ਮੈਣੀ ਇਸੇ ਤਰ੍ਹਾਂ ਦੇ ਰਾਜੇ ਸਨ, ਦੋ ਮੁਸਲਮਾਨ ਰਹੀਮ ਬਖਸ਼ ਤੇ ਕਰੀਮ ਬਖਸ਼। ਇਹ ਵੀ ਬੜੀਆਂ ਜ਼ਮੀਨਾਂ ਵਾਲੇ ਤੇ ਪੈਸੇ ਵਾਲੇ ਸਨ, ਪਰ ਇਹਨਾਂ ਨੂੰ ਰਾਜੇ ਨਹੀਂ ਸਨ ਆਖਦੇ, ਮੁਸਲਮਾਨ ਹੋਣ ਕਰਕੇ ਇਹਨਾਂ ਨੂੰ ਨਵਾਬ ਆਖਦੇ ਸਨ। ਇਹ ਦੋਵੇਂ ਗੁਰੂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਹੋ ਗਏ ਸਨ। ਕਥਾ ਇਉਂ ਹੈ ਕਿ ਕਦੇ ਨੌਵੇਂ ਗੁਰੂ ਜੀ ਇਹਨਾਂ ਦੇ ਇੱਕ ਬਾਗ ਵਿੱਚ ਜਾ ਬੈਠੇ ਤੇ ਉੱਥੇ ਭਜਨ ਰੱਬ ਜੀ ਦਾ ਕਰਨ ਲੱਗ ਪਏ। ਉਹ ਬਾਗ ਸੁੱਕ ਰਿਹਾ ਸੀ ਸੋ ਹਰਿਆ ਹੋ ਪਿਆ। ਇਹਨਾਂ ਨੂੰ ਗੁਰੂ ਜੀ ਉੱਤੇ ਨਿਸ਼ਚਾ ਆ ਗਿਆ ਕਿ ਇਹ ਰੱਬ ਦੇ ਪਿਆਰੇ ਹਨ ਜਿਨ੍ਹਾਂ ਵਿੱਚ ਇੰਨੀ ਬਰਕਤ ਹੈ। ਉਹਨਾਂ ਨੇ ਇੱਕ ਪਿੰਡ ਤੇ ਇੱਕ ਬਾਗ ਗੁਰੂ ਕੇ ਲੰਗਰ ਵਾਸਤੇ ਅਰਦਾਸ ਕਰਾ ਦਿੱਤਾ ਸੀ। ਇਹ ਦੋਵੇਂ ਵਸਤਾਂ ਸੁਣਦੇ ਹਾਂ ਕਿ ਹੁਣ ਤੋੜੀ ਪਟਨੇ ਸਾਹਿਬ ਗੁਰਦੁਆਰੇ ਨਾਲ ਹਨ।